ਵਾਰ ਦਸਵੀਂ ਦੀ 17ਵੀਂ ਪੌੜੀ ਵਿੱਚ ਭਗਤ ਰਵਿਦਾਸ ਜੀ ਦੀ ਮਹਿਮਾ ਵਰਣਨ ਕਰ ਰਹੇ ਹਨ। ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ ਪੁੱਲਾ ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੈ ਚੀਥੜੈ ਹੀਰਾ ਲਾਲ ਅਮੋਲ ਪਲੇਟਾ, ਚਹੁ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ, ਲੱਗਾ ਪੁਰਬ ਅਪੀਚ ਦਾ ਡਿੱਠਾ ਚਲਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣ ਪੇਟਾ, ਭਗਤ ਜਨ ਹਰ ਮਾਂ ਪਿਓ ਬੇਟਾ, ਭਗਤ ਜਨ ਹਰ ਮਾਂ ਪਿਓ ਬੇਟਾ। ਬਨਾਰਸ ਦੀ ਧਰਤੀ ਦੇ ਉੱਤੇ ਭਗਤ ਰਵਿਦਾਸ ਜੀ ਜਿਹੜੇ ਜੋੜੇ ਗੰਢਣ ਦਾ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ, ਉਹਨਾਂ ਦੀ ਵਡਿਆਈ ਤੇ ਮਹਿਮਾ ਦੱਸ ਰਹੇ ਨੇ ਕਿ ਕਿਵੇਂ ਤੀਰਥ ਵੀ ਜਿਹੜੇ ਆ ਉਹ ਭਗਤ ਜਨਾਂ ਦੇ ਵਸ ਵਿੱਚ ਹੋ ਜਾਂਦੇ ਆ, ਕਿਉਂਕਿ ਜਿੱਥੇ ਭਗਤ ਜਨ ਬੈਠ ਗਏ ਉਹੋ ਹੀ ਤੀਰਥ ਬਣ ਗਿਆ, ਉਹ ਤੀਰਥ ਆਦਿਕਾਂ ਤੇ ਨਹੀਂ ਭਟਕਦੇ, ਜਿੱਥੇ ਰੱਬ ਦੇ ਪਿਆਰੇ ਬੈਠੇ ਉਹੋ ਹੀ ਤੀਰਥ ਹੈ, ਜਿੱਥੇ ਸਾਧ ਸੰਗਤ ਜੁੜੀ ਉਹੋ ਹੀ ਵੈਕੁੰਠ ਹੈ। ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਵੈਕੁੰਠੇ ਆਏ। ਇਹ ਮਹਿਮਾ ਦਰਸਾ ਰਹੇ ਹਨ ਭਾਈ ਗੁਰਦਾਸ ਜੀ। ਕਹਿਣ ਲੱਗੇ ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ। ਰਵਿਦਾਸ ਚਮਰੇਟਾ ਦਾ ਅਰਥ ਹੈ ਜਿਹੜੇ ਚਮਿਆਰ ਜਾਤ ਵਿੱਚ ਪੈਦਾ ਹੋਏ ਸਨ, ਜਿਨ੍ਹਾਂ ਨੂੰ ਲੋਕ ਉਸ ਵੇਲੇ ਕਹਿੰਦੇ ਸੀ ਇਹ ਨੀਵੇਂ ਨੇ, ਸ਼ੂਦਰ ਅਧਿਕ ਹਨ, ਪਰੰਤੂ ਮਹਾਨ ਹੋ ਨਿਬੜੇ, ਜਿਨ੍ਹਾਂ ਦੇ ਚਰਨਾਂ ਤੇ ਉੱਚ ਜਾਤੀਆਂ ਦੇ ਬ੍ਰਾਹਮਣ ਤੇ ਪੰਡਿਤ ਵੀ ਨਮਸਕਾਰਾਂ ਕਰਦੇ ਸੀ। ਪਰ ਬੇਨਤੀ ਸੁਣਨੀ, ਕਹਿਣ ਲੱਗੇ ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ। ਰਵਿਦਾਸ ਚਮਾਰ ਜਗਤ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ, ਉੱਤਰ ਦੱਖਣ ਪੂਰਬ ਪੱਛਮ ਚਾਰ ਚੁਫੇਰੇ ਭਗਤ ਭਗਤ ਕਰਕੇ ਪ੍ਰਗਟ ਹੋ ਗਿਆ। ਸਾਰੇ ਲੋਕ ਉਸਨੂੰ ਭਗਤ ਰਵਿਦਾਸ ਜੀ, ਭਗਤ ਰਵਿਦਾਸ ਜੀ ਮਹਾਰਾਜ, ਭਗਤ ਰਵਿਦਾਸ ਰੱਬ ਦੀ ਬੰਦਗੀ ਵਾਲਾ, ਏਦਾਂ ਕਹਿ ਕਹਿ ਕੇ ਵਡਿਆਉਂਦੇ, ਸਤਿਕਾਰ ਦਿੰਦੇ ਸਨ। ਪਾਣਾ ਗੰਢੈ ਰਾਹ ਵਿੱਚ ਕੁੱਲਾ ਧਰਮ ਢੋਏ ਢੋਰ ਸਮੇਟਾ, ਰਸਤੇ ਦੇ ਇੱਕ ਕਿਨਾਰੇ ਬੈਠਾ ਜੁੱਤੀਆਂ ਗੰਢੇ, ਹਰ ਕੁੱਲ ਧਰਮ ਅਨੁਸਾਰ ਮਰੇ ਪਸ਼ੂ ਵੀ ਢੋਵੇ। ਮਰੇ ਪਸ਼ੂ ਢੋਂਦੇ ਸਨ, ਉਹਨਾਂ ਦੀ ਕੁੱਲ ਜਿਹੜੇ ਪਿਓ ਦਾਦੇ ਪੜਦਾਦੇ ਸੀ ਨਾ, ਉਹਨਾਂ ਤੋਂ ਉਹਨਾਂ ਦੀ ਇਹ ਕਿਰ ਤੇ ਕੰਮ ਤੁਰਿਆ ਆਉਂਦਾ ਸੀ ਕਿ ਬਨਾਰਸ ਵਿੱਚ ਕੋਈ ਪਸ਼ੂ ਮਰਦਾ ਸੀ, ਇਹ ਪਸ਼ੂ ਢੋ ਕੇ ਬਾਹਰ ਸੁੱਟ ਕੇ ਆਉਂਦੇ ਸਨ ਉਹਨਾਂ ਨੂੰ, ਭਾਵ ਮਰੇ ਪਸ਼ੂ ਢੋਣ ਦਾ ਵੀ ਕੰਮ ਨਾਲ ਨਾਲ ਕਰੇ ਤੇ ਨਾਲ ਨਾਲ ਜੁੱਤੀਆਂ ਗੰਢੇ। ਜਿਉਂ ਕਰ ਮੈਲ ਹੈ ਚੀਥੜ ਹੈ ਹੀਰਾ ਲਾਲ ਅਮੋਲ ਪਲੇਟਾ, ਉੱਪਰੋਂ ਇਹ ਹਾਲ ਸੀ, ਭਾਵ ਜੁੱਤੀਆਂ ਗੰਢਣੀਆਂ, ਉੱਪਰੋਂ ਇਹ ਹਾਲ ਸੀ ਮੋਰੇ ਮੋਏ ਪਸ਼ੂ ਢੋਣੇ, ਪਰ ਅੰਦਰੋਂ ਕੀ ਸੀ, ਜਿਸ ਤਰ੍ਹਾਂ ਮੈਲੇ ਚੀਥੜਿਆਂ ਚ ਨਾ ਮੈਲੀਆਂ ਲੀਰਾਂ ਚ ਇੱਕ ਅਮੋਲਕ ਕੀਮਤੀ ਲਾਲ ਲਵੇਟਿਆ ਹੋਵੇ, ਹੀਰਾ ਜਵਾਹਰਾਤ ਲਵੇਟਿਆ ਹੋਵੇ, ਇਸ ਤਰ੍ਹਾਂ ਦੇ ਸਨ ਭਗਤ ਰਵਿਦਾਸ ਜੀ। ਭਾਵ ਹੁਣ ਮੈਲੇ ਕੱਪੜਿਆਂ ਦੇ ਵਿੱਚ, ਲੀਰਾਂ ਦੇ ਵਿੱਚ ਹੀਰਾ ਲਵੇਟਿਆ ਹੋਵੇ, ਕੀਮਤੀ ਅਮੋਲਕ ਲਾਲ ਲਵੇਟਿਆ ਹੋਵੇ, ਉਸ ਲਾਲ ਦੀ ਕੀਮਤ ਤਾਂ ਨਹੀਂ ਨਾ ਘੱਟ ਜਾਂਦੀ ਬਾਹਰਲੀਆਂ ਲੀਰਾਂ ਨਾਲ। ਭਗਤ ਰਵਿਦਾਸ ਜੀ ਇਸ ਤਰ੍ਹਾਂ ਦੇ, ਭਾਵ ਬਾਹਰੋਂ ਭਾਵੇਂ ਉਹ ਕਿਰਤ ਜੁੱਤੀਆਂ ਆਦਿਕ ਗੰਢਣ ਦੀ ਕਰਦੇ ਹਨ, ਪਰ ਹੀਰਾ ਲਾਲ ਅਮੋਲ ਪਲੇਟਾ, ਮੈਲੇ ਚੀਥੜੇ ਚ ਮੈਲੇ ਕੱਪੜਿਆਂ ਲੀਰਾਂ ਚ ਜਿਵੇਂ ਕੀਮਤੀ ਹੀਰਾ ਲਪੇਟਿਆ ਹੋਵੇ, ਕੀਮਤੀ ਲਾਲ ਲਪੇਟਿਆ, ਐਸੇ ਲਾਲ ਹੀਰੇ ਹਨ ਭਗਤ ਰਵਿਦਾਸ ਜੀ। ਕਹਿਣ ਲੱਗੇ ਚਹੁ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਚਾਰਾਂ ਵਰਨਾਂ ਨੂੰ ਹੀ ਉਪਦੇਸ਼ ਦਿੰਦਾ ਸੀ, ਖੱਤਰੀ ਬ੍ਰਾਹਮਣ ਸੂਦ ਵੈਸ਼, ਉਹਨਾਂ ਚਾਰਾਂ ਵਰਨਾਂ ਨੂੰ ਉਪਦੇਸ਼ ਦੇਣ ਲੱਗਾ, ਔਰ ਗਿਆਨ ਧਿਆਨ ਦੇ ਨਾਲ ਨਾਲ ਪਰਮਾਤਮਾ ਦੀ ਭਗਤੀ ਵਿੱਚ ਲੱਗਿਆ ਹੋਇਆ, ਆਪ ਵੀ ਭਗਤੀ ਚ ਲੱਗਾ, ਆਪ ਵੀ ਪ੍ਰਭੂ ਦਾ ਗਿਆਨ ਤੇ ਪਰਮੇਸ਼ਰ ਦੇ ਚਰਨਾਂ ਨਾਲ ਧਿਆਨ ਜੋੜਦਾ। ਕਹਿਣ ਲੱਗੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਗਏ, ਕੋਈ ਖੱਤਰੀ ਆ ਜਾਵੇ, ਕੋਈ ਬ੍ਰਾਹਮਣ ਆ ਜਾਵੇ, ਕੋਈ ਸ਼ੂਦਰ ਆ ਜਾਵੇ, ਕੋਈ ਵੈਸ਼ ਆ ਜਾਵੇ, ਉਹਨਾਂ ਸਾਰਿਆਂ ਨੂੰ ਪਰਮਾਤਮਾ ਦੀ ਬੰਦਗੀ ਤੇ ਭਗਤੀ ਦੇ ਵਿੱਚ ਜੋੜ ਦਿੰਦੇ ਸਨ। ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ। ਕਹਿਣ ਲੱਗੇ ਇੱਕ ਵਾਰੀ ਦੀ ਗੱਲ ਆ, ਇੱਕ ਵਾਰੀ ਕਾਫੀ ਲੋਕ ਮਿਲ ਕੇ ਇੱਕ ਦੂਜੇ ਦੇ ਸੰਗ ਕਾਂਸ਼ੀ ਦੇ ਵਿੱਚ ਭਾਵ ਬਨਾਰਸ ਦੇ ਵਿੱਚ ਗੰਗਾ ਦੇ ਉੱਤੇ ਮੇਲਾ ਲੱਗਾ ਸੀ ਤੇ ਉੱਥੇ ਨਹਾਉਣ ਵਾਸਤੇ ਲੋਕ ਜਿਹੜੇ ਉਹ ਇਸ਼ਨਾਨ ਕਰਨ ਵਾਸਤੇ ਜਾ ਰਹੇ ਸੀ। ਹੁਣ ਭਗਤ ਰਵਿਦਾਸ ਜੀ ਜਿਹੜੇ ਰਸਤੇ ਦੇ ਕਿਨਾਰੇ ਤੇ ਬੈਠੇ ਆ, ਉੱਥੋਂ ਦੀ ਬੜੇ ਲੋਕਾਂ ਦੀਆਂ ਭੀੜਾਂ ਲੰਘ ਰਹੀਆਂ, ਬੜੇ ਲੋਕ ਜਾ ਰਹੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ। ਤਾਂ ਸਾਧ ਸੰਗਤ ਹੁਣ ਭਗਤ ਰਵਿਦਾਸ ਜੀ ਜਿਹੜੇ ਇਹਨਾਂ ਕੋਲੋਂ ਲੋਕ ਕਈ ਜੁੱਤੀਆਂ ਵੀ ਕਢਾ ਰਹੇ, ਇਹ ਹੁਣ ਤੱਕ ਰਹੇ ਆ ਸਾਰੇ ਲੋਕਾਂ ਦਾ ਜਾਂਦਾ ਇਕੱਠ। ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ। ਇੱਕ ਗੰਗਾ ਨਹਾਉਣ ਵਾਸਤੇ ਜਿਹੜਾ ਇਕੱਠ ਜਾ ਰਿਹਾ ਸੀ ਸਾਧ ਸੰਗਤ, ਉਹ ਹੁਣ ਕੀ ਹੋਇਆ, ਭਗਤ ਰਵਿਦਾਸ ਜੀ ਨੇ ਪੁੱਛਿਆ ਕਿੱਥੇ ਚੱਲੇ ਹੋ ਬਈ? ਉਹ ਕਹਿੰਦੇ ਜੀ ਅਸੀਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ, ਤੀਰਥ ਇਸ਼ਨਾਨ ਕਰਨ। ਤੇ ਭਗਤ ਰਵਿਦਾਸ ਜੀ ਕਹਿੰਦੇ ਬਈ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਹੋ, ਉੱਥੇ ਸਾਰੀਆਂ ਮੰਗੀਆਂ ਮੁਰਾਦਾਂ ਆਦਿਕ ਮਿਲਦੀਆਂ? ਉਹ ਕਹਿੰਦੇ ਜੀ ਹਾਂ, ਬੜਾ ਕੁਛ ਮਿਲਦਾ। ਭਗਤ ਰਵਿਦਾਸ ਜੀ ਨੂੰ ਕਹਿੰਦੇ ਤੁਸੀਂ ਵੀ ਕੋਈ ਭੇਟਾ ਦੇਣੀ ਤੇ ਸਾਨੂੰ ਦਿਓ, ਤੁਹਾਡੀ ਵੀ ਅਸੀਂ ਚੜ੍ਹਾ ਦਿਆਂਗੇ। ਭਗਤ ਰਵਿਦਾਸ ਜੀ ਨੇ ਆਪਣੇ ਕੋਲੋਂ ਕੱਢ ਕਸੀਰਾ ਸੌਂਪਿਆ। ਕਸੀਰਾ ਦਾ ਮਤਲਬ ਹੈ ਇੱਕ ਧੇਲਾ, ਉਸ ਵੇਲੇ ਦੀ ਜਿਹੜੀ ਕਰੰਸੀ ਮਾਇਆ ਆਦਿਕ ਸੀ। ਕਹਿਣ ਲੱਗੇ ਇੱਕ ਧੇਲਾ ਕੱਢ ਕੇ ਉਹ ਜਿਹੜੇ ਲੋਕ ਜਾ ਰਹੇ ਨਾ, ਸੰਗ ਜਾ ਰਹੇ, ਉਹਨਾਂ ਚੋਂ ਇੱਕ ਸੰਗੀ ਨੂੰ ਗੰਗਾ ਦੀ ਭੇਟਾ ਵਾਸਤੇ ਦਿੱਤਾ। ਕਹਿਣ ਲੱਗੇ ਲੈ ਫੜਾ, ਲੈ ਜਾ, ਮੇਰੀ ਵੀ ਭੇਟਾ ਚੜਾ ਦੀ। ਹੁਣ ਇੱਥੇ ਬੇਨਤੀ ਸੁਣਿਓ ਇੱਕ ਥੋੜੀ ਜਿਹੀ, ਕਦੇ ਕਦੇ ਆਪਾਂ ਤਰਕ ਕਰਦੇ ਹਾਂ, ਇਹਦਾ ਭਾਵ ਸੁਣ ਲੈਣਾ ਅੱਛੀ ਤਰ੍ਹਾਂ। ਭਗਤ ਰਵਿਦਾਸ ਜੀ ਨੇ ਰਵਿਦਾਸੇ ਗੰਗਾ ਦੀ ਭੇਟਾ ਉਹਨੂੰ ਕਿਹਾ ਕਿ ਮੈਂ ਗੰਗਾ ਦੀ ਭੇਟਾ ਭੇਜ ਰਿਹਾ ਹਾਂ। ਪਰ ਸਾਧ ਸੰਗਤ ਦੱਸਣਾ ਕਿ ਉਹਨਾਂ ਨੇ ਇਹ ਨਹੀਂ ਵੀ ਭਗਤ ਰਵਿਦਾਸ ਜੀ ਇਸ ਗੱਲ ਨਾਲ ਕੋਈ ਗੰਗਾ ਆਦਿਕ ਦੇ ਪੁਜਾਰੀ ਬਣ ਗਏ। ਉਹਨਾਂ ਦੱਸਣਾ ਜਿਹੜੇ ਤੀਰਥ ਅਸਥਾਨ ਨੇ ਉਹ ਵੀ ਭਗਤਾਂ ਦੇ ਵਸ ਵਿੱਚ ਨੇ। ਭਗਤ ਉਹਨਾਂ ਨਾਲੋਂ ਮਹਾਨ ਹਨ ਤੀਰਥ ਅਸਥਾਨਾਂ ਨਾਲੋਂ। ਕਿਵੇਂ? ਭਗਤ ਰਵਿਦਾਸ ਜੀ ਨੇ ਆਖਿਆ ਉਸ ਸੰਗੀ ਨੂੰ, ਕਹਿੰਦੇ ਸੱਜਣਾ ਭੇਟਾਵਾਂ ਤੁਸੀਂ ਵੀ ਚੜਾਉਣੀਆਂ, ਇਸ਼ਨਾਨ ਤੁਸੀਂ ਵੀ ਗੰਗਾ ਤੇ ਜਾ ਕੇ ਕਰਨਾ। ਪਰ ਆਵਾਜ਼ ਦਮੀ ਉਸ ਕਿਨਾਰੇ ਤੇ ਖਲੋ ਕੇ ਗੰਗਾ ਦੇ ਕਿ ਰਵਿਦਾਸ ਦੀ ਭੇਟਾ ਹੈ, ਗੰਗਾ ਹੱਥ ਕੱਢ ਕੇ ਭੇਟਾ ਲੈ, ਗੰਗਾ ਦੇ ਵਿੱਚੋਂ ਹੱਥ ਨਿਕਲੂਗਾ ਬਾਹਰ ਉਹਦਾ, ਤਾਂ ਭੇਟਾ ਰੱਖਣੀ ਉਹਦੀ। ਭਾਵ ਸਾਡੇ ਤੀਰਥ ਅਸਥਾਨ ਵੀ ਜਿਹੜੇ ਸਮਝੋ ਸਾਡੇ ਆਖੇ ਲੱਗਦੇ ਹੋ। ਲੱਗਾ ਪੁਰਬ ਅਭੀਚ ਦਾ ਡਿੱਠਾ ਅਚਲਤ ਅਚਰਜ ਅਮੇਟਾ। ਅਭੀਚ ਸ਼ਬਦ ਜਿਹੜਾ ਅਭਜਿੱਤ ਨਛੱਤਰ ਹੈ ਸਾਧ ਸੰਗਤ, ਇੱਕ ਉਹ ਜਿਹੜਾ ਅਭਜਿੱਤ ਨਛੱਤਰ ਆ ਉਹ ਜਦੋਂ ਹੁੰਦਾ ਉਦੋਂ ਗੰਗਾ ਦੇ ਉੱਤੇ ਲੋਕ ਨਹਾਉਣ ਨੂੰ ਬੜਾ ਪੁੰਨ ਕਰਮ ਸਮਝਦੇ, ਉਸ ਦਾ ਜ਼ਿਕਰ ਕਰ ਰਹੇ ਹਨ। ਲੱਗਾ ਪੁਰਬ ਅਭੀਚ ਦਾ, ਉਹ ਜਿਹੜਾ ਪੁਰਬ ਆ ਅਭਜੀਤ ਨਛੱਤਰ ਵਾਲਾ, ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੇ ਲੋਕ ਆ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ, ਲੋਕਾਂ ਨੇ ਅਮਿਤ ਚਰਿੱਤਰ ਵੇਖਿਆ। ਅਮਿਤ ਚਰਿੱਤਰ ਦਾ ਮਤਲਬ ਹੁੰਦਾ ਡਿੱਠਾ ਚਲਤ ਅਚਰਜ ਅਮੇਟਾ, ਅਮੇਟਾ ਅਸਚਰਜ ਚਲਤ ਕੌਤਕ, ਮਤਲਬ ਅਮਿਤ, ਜਿਸ ਦੀ ਮੇਤੀ ਕੋਈ ਨਹੀਂ, ਜਿਸ ਦੀ ਕੋਈ ਵਰਣਨ ਹੀ ਨਹੀਂ ਕੀਤਾ ਜਾ ਸਕਦਾ, ਕਿ ਉਹ ਲੋਕ ਆਪ ਸਾਰੇ ਦੇ ਸਾਰੇ ਹੈਰਾਨ ਕਿ ਭਗਤ ਰਵਿਦਾਸ ਕਿਤਨਾ ਵੱਡਾ ਬੰਦਗੀ ਵਾਲਾ ਤੇ ਪਰਮੇਸ਼ਰ ਦੇ ਨਾਮ ਸਿਮਰਨ ਵਾਲਾ ਹੋਏਗਾ, ਜੋ ਕਹਿ ਰਿਹਾ ਹੱਥ ਕੱਢ ਕੇ ਗੰਗਾ ਲਏਗੀ ਇਹ ਭੇਟਾ। ਕੀ ਕਹਿੰਦੇ? ਲਾਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਭੇਟਾ। ਜਦੋਂ ਹੁਣ ਸਾਰੇ ਉੱਥੇ ਭੇਟਾਵਾਂ ਚੜਾ ਰਹੇ ਆ, ਉਹ ਜਿਹੜੇ ਸੰਗੀ ਨੂੰ ਇੱਕ ਧੇਲਾ ਦਿੱਤਾ ਸੀ ਨਾ, ਉਹਨੇ ਆਵਾਜ਼ ਦਿੱਤੀ ਭਾਈ ਤੀਰਥ ਅਸਥਾਨ ਹੈ ਗੰਗਾ, ਇਹ ਜਿਹੜਾ ਕਸੀਰਾ ਲੈਣਾ ਨਾ, ਇਹ ਧੇਲਾ ਹੱਥ ਕੱਢ ਕੇ ਲੈਣਾ। ਗੰਗਾ ਦੇ ਵਿੱਚੋਂ ਐ ਨਿਕਲਿਆ ਹੱਥ ਬਾਹਰ ਪਾਣੀ ਚ, ਦੁਨੀਆਂ ਹੈਰਾਨ ਹੋ ਗਈ ਵੇਖ ਕੇ। ਲਾਇਆ ਕਸੀਰਾ ਹੱਥ ਕੱਢ, ਹੱਥ ਕੱਢ ਕੇ ਰਵਿਦਾਸ ਜੀ ਦਾ ਉਹ ਧੇਲਾ ਅੰਗੀਕਾਰ ਕੀਤਾ। ਸੂਤ ਇੱਕ ਜਿਉਂ ਤਾਣਾ ਪੇਟਾ, ਜਿਸ ਤਰ੍ਹਾਂ ਸੂਤ ਇੱਕ ਹੈ, ਇੱਕ ਤਾਣਾ ਹੈ ਤੇ ਇੱਕ ਪੇਟਾ ਹੈ, ਏਦਾਂ ਹੈ ਉਹ ਪਰਮੇਸ਼ਰ, ਉਹ ਰਵਿਦਾਸ, ਉਹ ਪਰਮਾਤਮਾ ਉਹ ਭਗਤ ਰਵਿਦਾਸ, ਉਹ ਨਿਰੰਕਾਰ ਉਹ ਭਗਤ ਰਵਿਦਾਸ, ਉਹ ਵਾਹਿਗੁਰੂ ਉਹ ਇੱਕ ਰਵਿਦਾਸ, ਉਹ ਕਰਤਾਰ ਉਹ ਪ੍ਰਭੂ, ਉਹ ਨਿਰੰਕਾਰ ਉਹ ਕਰੀਮਾ ਰਹੀਮਾ ਅੱਲਾ ਖੁਦਾ ਪਰਮੇਸ਼ਰ ਗੋਡ, ਦੂਜੇ ਪਾਸੇ ਰਵਿਦਾਸ। ਨਾਮ ਦੋ ਨੇ ਅੰਦਰੋਂ ਇੱਕ ਹਨ, ਸੂਤ ਇੱਕ ਜਿਉਂ ਤਾਣਾ ਪੇਟਾ। ਆਹ ਹੈ ਤਪ ਦੀ ਗੱਲ ਸਾਧ ਸੰਗਤ, ਜੋ ਸਿੱਖਣਾ ਹੈ, ਜਿਸ ਤੋਂ ਸਿੱਖਣਾ ਹੈ ਆਪਾਂ ਇਹਨਾਂ ਬਚਨਾਂ ਤੋਂ, ਅੰਮ੍ਰਿਤ ਬੋਲਾਂ ਤੋਂ। ਸੂਤ ਇੱਕ ਜਿਉਂ ਤਾਣਾ ਪੇਟਾ, ਭਾਵੇਂ ਸੂਤਰ ਇੱਕ ਹੈ, ਤਾਣਾ ਤੇ ਪੇਟਾ ਦੋ ਨੇ ਜਦੋਂ ਕੱਪੜਾ ਬੁਣੀਦਾ ਹੈ, ਪਰ ਜਦੋਂ ਕੱਪੜਾ ਬੁਣਿਆ ਜਾਂਦਾ ਉਦੋਂ ਇੱਕ ਹੀ ਹੋ ਜਾਂਦਾ, ਤਾਣਾ ਵੀ ਤੇ ਪੇਟਾ ਵੀ। ਉਸ ਤਾਣੇ ਤੇ ਪੇਟੇ ਤੋਂ ਕੱਪੜਾ ਇੱਕ ਬਣ ਜਾਂਦਾ ਹੈ। ਪਰਮੇਸ਼ਰ ਦੇ ਪਿਆਰੇ, ਰੱਬ ਦੀ ਬੰਦਗੀ ਵਾਲੇ, ਇਹ ਪਰਮਾਤਮਾ ਤੇ ਇਹ ਭਗਤ ਰਵਿਦਾਸ, ਭਾਵੇਂ ਵੇਖਣ ਨੂੰ ਦੋ, ਕਹਿਣ ਨੂੰ ਦੋ, ਪਰੰਤੂ ਨਾਮ ਸਿਮਰਨ ਵਿੱਚ ਜਦੋਂ ਭਗਤ ਲੀਨ ਹੋ ਗਿਆ, ਰੱਬ ਤੇ ਭਗਤ ਰਵਿਦਾਸ ਇੱਕ ਹੋ ਗਏ। ਇਹ ਭਗਤ ਰਵਿਦਾਸ ਜੀ ਦਾ ਹੀ ਸ਼ਬਦ ਹੈ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਭਗਤ ਰਵਿਦਾਸ ਜੀ ਨੇ ਵੀ ਆਖਿਆ ਨਾ। ਇਸ ਲਈ ਉਸ ਪਰਮੇਸ਼ਰ ਪ੍ਰਭੂ ਦੇ ਚਰਨਾਂ ਨਾਲ ਜੁੜੋ, ਉਸ ਪ੍ਰਭੂ ਹੀਰੇ ਨੂੰ ਛੱਡ ਕੇ ਕਿਉਂ ਥਾਂ ਥਾਂ ਭਟਕਦੇ ਫਿਰਦੇ ਹੋ, ਕਿਉਂ ਜਗ੍ਹਾ ਜਗ੍ਹਾ ਠੋਕਰਾਂ ਖਾ ਰਹੇ। ਆ ਬਚਨ ਭਗਤ ਰਵਿਦਾਸ ਜੀ ਦੇ ਪਾਵਨ ਅੰਮ੍ਰਿਤ ਬੋਲ, ਹਰਸੋਂ ਹੀਰਾ ਛਾੜ ਕੇ ਕਰੈ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਪਾਖੇ ਰਵਿਦਾਸ। ਗੁਰੂ ਨਾਨਕ ਦੇਵ ਪਾਤਸ਼ਾਹ ਵੀ ਕਹਿਣ ਇੱਕ ਪਰਮੇਸ਼ਰ ਨਾਲ ਜੁੜਨਾ। ਕਲਗੀਧਰ ਪਾਤਸ਼ਾਹ ਵੀ ਆਖਣ ਬਿਨ ਕਰਤਾਰ ਨਾ ਕਿਰਤਮ ਮਾਨੂ। ਦਸ਼ਮੇਸ਼ ਪਿਤਾ ਦੇ ਬਚਨ ਵੀ ਇਹ ਹੋਣ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾਨੈ। ਤੇ ਭਗਤ ਰਵਿਦਾਸ ਜੀ ਕੀ ਕਹਿੰਦੇ, ਹਰਸੋਂ ਹੀਰਾ ਛੱਡ ਕੇ, ਹਰੀ ਹੀਰੇ ਨੂੰ ਛੱਡ ਕੇ, ਪ੍ਰਭੂ ਨੂੰ ਛੱਡ ਕੇ, ਕਰੇ ਆਨ ਕੀ ਆਸ, ਕਿਸੇ ਹੋਰ ਦੇ ਉੱਤੇ ਆਸਾਂ ਤੇ ਤਮੰਨਾ ਰੱਖੀ ਫਿਰਦਾ, ਤੇ ਨਰ ਦੋਜ਼ਕ ਜਾਹੇਂਗੇ, ਉਹ ਲੋਕ ਨਰਕ ਵਿੱਚ ਚਲੇ ਜਾਣਗੇ ਜਿਹੜੇ ਰੱਬ ਨੂੰ ਛੱਡ ਕੇ ਹੋਰ ਹੋਰਾਂ ਦੇ ਪੁਜਾਰੀ ਬਣੇ ਫਿਰਦੇ ਨੇ। ਤੇ ਨਰ ਦੋਜ਼ਕ ਜਾਹੇਂਗੇ ਸਤ ਪਾਖੇ ਰਵਿਦਾਸ, ਇਹ ਗੱਲ ਭਗਤ ਰਵਿਦਾਸ ਜੀ ਨੇ ਸੱਚੀ ਆਖੀ ਹੈ। ਇਹ ਭਗਤ ਕਬੀਰ ਸਾਹਿਬ ਦੇ ਸਲੋਕਾਂ ਵਿੱਚ ਹੈ ਬਚਨ, ਭਗਤ ਰਵਿਦਾਸ ਸਤ ਪਾਖੇ ਰਵਿਦਾਸ, ਇਹ ਭਗਤ ਰਵਿਦਾਸ ਜੀ ਸੱਚੀ ਗੱਲ ਭਾਖ ਰਹੇ ਭਾਵ ਉਚਾਰਨ ਕਰ ਰਹੇ ਹਨ। ਇਸ ਲਈ ਭਗਤ ਰਵਿਦਾਸ ਜੀ ਵੀ ਉਸ ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ ਦੇ ਰਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ, ਭਗਤ ਜਨਾ ਹਰ ਮਾਂ ਪਿਓ ਬੇਟਾ, ਭਗਤ ਜਨਾ ਦਾ ਹਰੀ ਮਾਂ ਵੀ ਹੈ ਪਿਓ ਹੈ, ਉਹ ਸਾਡੀ ਮਾਂ ਵੀ ਹੈ, ਉਹ ਪਿਤਾ ਹੈ ਆਪਣੇ ਬੇਟਿਆਂ ਦੀ ਤਰ੍ਹਾਂ, ਉਹ ਆਪਣੇ ਭਗਤਾਂ ਨੂੰ ਬੱਚਿਆਂ ਦੀ ਤਰ੍ਹਾਂ ਪਿਆਰ ਕਰਦਾ ਹੈ। ਭਾਵ ਭਗਤ ਜਨਾਂ ਦਾ ਸਾਰੇ ਦਾ ਸਾਰਾ ਕੁਛ ਹੀ ਪਰਮਾਤਮਾ ਹੈ, ਉਹਨਾਂ ਨੇ ਸਾਰੇ ਰਿਸ਼ਤੇ ਹੀ ਪ੍ਰਭੂ ਨਾਲ ਜੋੜ ਲਏ। ਭਗਤ ਜਨਾਂ ਹਰ ਮਾਂ ਪਿਓ ਬੇਟਾ, ਕਈਆਂ ਵਿਦਵਾਨਾਂ ਨੇ ਲਿਖਿਆ ਕਹਿੰਦੇ ਮਾਂ ਵੀ ਪਿਓ ਵੀ ਤੇ ਪੁੱਤ ਵੀ, ਸਾਰਾ ਸੰਬੰਧ ਉਹਨਾਂ ਦਾ ਇੱਕ ਹਰੀ ਦੇ ਨਾਲ ਹੀ, ਪਰਮਾਤਮਾ ਦੇ ਨਾਲ ਹੀ ਹੈ ਭਗਤ ਜਨਾਂ ਦਾ। ਇਸ ਲਈ ਸਾਧ ਸੰਗਤ, ਅੰਤਰੀਵ ਭਾਵ ਇਸ ਦਾ ਹੈ ਕਿ ਸੰਸਾਰ ਜਗਤ ਦੇ ਵਿੱਚ ਲੋਕ ਤੀਰਥਾਂ ਤੇ ਨਹਾਉਂਦੇ ਨੇ, ਪਰ ਜਿਹੜੇ ਭਗਤ ਜਨ ਹਨ ਉਹਨਾਂ ਦੇ ਤੀਰਥ ਆਖੇ ਲੱਗਦੇ ਹਨ। ਸਤਿਗੁਰੂ ਨੇ ਬਾਣੀ ਚ ਬਚਨ ਆਖਿਆ ਨਾ, ਕਹਿਣ ਲੱਗੇ ਗੰਗਾ ਜਮਨਾ ਗੋਦਾਵਰੀ ਸਰਸਵਤੀ, ਤੇ ਕਰੈ ਉਦਮ ਧੂਰ ਸਾਧੂ ਕੀ ਤਾਈ, ਕਿਲ ਬਿਖ ਮੈਲ ਭਰੇ ਪਰੈ ਹਮਰੈ ਵਿੱਚ, ਹਮੜੀ ਮੈਲ ਸਾਧੂ ਕੀ ਧੂਰ ਗਵਾਈ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿੰਦੇ ਤੀਰਥ ਜਿਹੜੇ ਨੇ ਨਾ, ਤੀਰਥ ਗੰਗਾ ਜਮਨਾ ਗੋਦਾਵਰੀ ਸਰਸਵਤੀ, ਉਹ ਕਹਿੰਦੇ ਨੇ ਲੋਕ ਆਪਣੀ ਮੈਲ ਸਾਡੇ ਵਿੱਚ ਧੋ ਜਾਂਦੇ ਆ, ਤੇ ਸਾਡੀ ਮੈਲ ਪਤਾ ਕਦੋਂ ਧੋਵਦੀ ਹੈ, ਜਦੋਂ ਕੋਈ ਰੱਬ ਦਾ ਪਿਆਰਾ ਭਗਤ ਸਾਡੇ ਵਿੱਚ ਆਪਣੇ ਚਰਨ ਪਾਉਂਦਾ ਹੈ ਸਾਡੀ ਮੈਲ ਧੋ ਜਾਂਦੀ ਹੈ। ਕਿਲ ਬਿਖ ਮੈਲ ਭਰੇ ਪਰੈ ਹਮਰੈ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ, ਸਾਧੂ ਦੇ ਚਰਨਾਂ ਦੀ ਧੂੜੀ ਤੀਰਥ ਕਹਿੰਦੇ ਸਾਨੂੰ ਮਿਲੇ ਤੇ ਸਾਡੀ ਮੈਲ ਲੱਤ ਜਾਂਦੀ ਹੈ। ਕਹਿਣ ਦਾ ਭਾਵ ਸਾਧ ਸੰਗਤ ਫਿਰ ਮਹਾਨ ਕੌਣ ਹੋਇਆ, ਕਹੇ ਕਬੀਰ ਹੋ ਪਿਆ ਉਦਾਸ, ਤੀਰਥ ਵੱਡਾ ਤੇ ਹਰਕਾ ਦਾਸ, ਹਰਕਾ ਦਾਸ ਵੱਡਾ ਹੈ, ਹਰਕਾ ਦਾਸ ਮਹਾਨ ਹੈ, ਕਿਉਂਕਿ ਜਿੱਥੇ ਹਰੀ ਦਾ ਦਾਸ, ਹਰੀ ਦਾ ਪਿਆਰਾ ਸੇਵਕ ਬੈਠ ਗਿਆ ਉਹ ਤੀਰਥ ਬਣ ਗਿਆ, ਦੁਨੀਆਂ ਉੱਥੇ ਨਮਸਕਾਰਾਂ ਕਰਦੀ, ਸਿਜਦੇ ਕਰਦੀ ਹੈ। ਜਿੱਥੇ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਬਹਿ ਗਏ, ਜਿੱਥੇ ਬੈਠਣ ਸਾਧ ਜਨ, ਸੋ ਥਾਨ ਸੋਹੰਦਾ, ਉਹ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ। ਇਸ ਲਈ ਭਗਤ ਜਨਾ ਹਰ ਮਾਂ ਪਿਓ ਬੇਟਾ, ਵਾਰ ਦਸਵੀਂ ਦੀ 18ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅਹੱਲਿਆ ਅਤੇ ਗੌਤਮ ਤਪੇ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਗੌਤਮ ਨਾਰ ਅਹੱਲਿਆ, ਤਿਸ ਨੂੰ ਦੇਖ ਇੰਦਰ ਲੋਭਾਣਾ, ਪਰ ਘਰ ਜਾਏ ਸਰਾਪ ਲੈ, ਹੋਏ ਸਹਿਸ ਭਗ ਪਛੋ ਤਾਣਾ, ਸੁਨਿਆ ਹੋਵਾ ਇੰਦਰ ਲੋਕ, ਲੁਕਿਆ ਸਰਵਰ ਮਨ ਸ਼ਰਮਾਣਾ, ਸਹਿਸ ਭਗੋਂ ਲੋਇਣ ਸਹਿਸ, ਲੈ ਦੋਈ ਇੰਦ ਪੁਰੀ ਸਿਧਾਣਾ, ਸਤੀ ਸਤੋਂ ਟਲ ਸਿਲਾ ਹੋਏ, ਨਦੀ ਕਿਨਾਰੇ ਬਾਜ ਪੁਰਾਣਾ, ਰਗਪਤ ਚਰਨ ਛੂਹਦਿਆਂ ਚੱਲੀ ਸੁਰਗ ਪੁਰ ਬਣੇ ਬਿਬਾਣਾ ਭਗਤ ਵਛਲ ਭਲਿਆਈਓ ਪਤਤ ਉਧਾਰਨ ਪਾਪ ਕਮਾਣਾ ਗੁਣ ਨੋ ਗੁਣ ਸਭ ਕੋ ਕਰੈ ਔਗਣ ਕੀਤੇ ਗੁਣ ਤਿਸ ਜਾਣਾ ਅਬ ਗਤ ਗਤ ਕਿਆ ਆਖ ਵਖਾਣਾ ਅਬ ਗਤ ਗਤ ਕਿਆ ਆਖ ਵਖਾਣਾ ਪਾਵਨ ਬਾਣੀ ਰਾਗ ਪ੍ਰਭਾਤੀ ਵਿੱਚ ਵੀ ਇਹ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਬੁਲਾਏ ਬੁੱਝੈ ਜਿਸੈ ਬੁਝਾਈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਦੀ ਵਿਆਖਿਆ ਕਰਦੇ ਹਾਂ, ਬਚਨ ਫੁਰਮਾਨ ਕਰਦੇ ਨੇ। ਗੌਤਮ ਨਾਰ ਅਹਲਿਆ ਤਿਸ ਨੂੰ ਦੇਖ ਇੰਦਰ ਲੁਭਾਣਾ। ਗੌਤਮ ਨਾਮ ਦਾ ਇੱਕ ਤਪਾ ਬੜਾ ਪਿਆਰਾ ਰਿਸ਼ੀ ਸੀ ਰੱਬ ਦੀ ਬੰਦਗੀ ਵਾਲਾ। ਉਸ ਦੀ ਘਰਵਾਲੀ ਦਾ ਨਾਮ ਸੀ ਅਹਲਿਆ। ਰੂਪ ਦੇ ਵਿੱਚ ਬਹੁਤ ਸੁੰਦਰ ਸੀ। ਉਸ ਨੂੰ ਦੇਖ ਕੇ ਉਸ ਨੂੰ ਤੱਕ ਕੇ ਸੁੰਦਰਤਾ ਵੱਲ ਜਿਹੜਾ ਇੰਦਰ ਸੀ, ਜਿਹੜੇ ਦੇਵਤਿਆਂ ਦਾ ਮੁਖੀ ਗਿਣਿਆ ਗਿਆ ਇੰਦਰ ਦੇਵਤਾ, ਕਾਮਾਂ ਤੁਰ ਹੋ ਗਿਆ, ਕਾਮ ਵਾਸ਼ਨਾ ਦੇ ਅਧੀਨ ਹੋ ਗਿਆ। ਬਚਨ ਸੁਣ ਲੈਣੇ, ਗੌਤਮ ਨਾਰ ਅਹਲਿਆ ਇਸ ਨੂੰ ਦੇਖ ਇੰਦਰ ਲੁਭਾਣਾ। ਇੰਦਰ ਦੇਵਤਾ ਲੁਭਾਏ ਮਾਨ ਹੋ ਗਿਆ, ਕਾਮ ਵਾਸ਼ਨਾ ਦੇ ਅਧੀਨ ਹੋ ਗਿਆ ਅਹਲਿਆ ਨੂੰ ਤੱਕ ਕੇ। ਪਰ ਘਰ ਜਾਏ ਸਰਾਪ ਲੈ ਹੋਏ ਸਹਿਸ ਭਗ ਪਛੋਤਾਣਾ। ਪਰਾਏ ਘਰ ਜਾਣ ਦਾ ਸਰਾਪ ਲੀਤਾ, ਕਿਉਂਕਿ ਉਸਦੇ ਸਰੀਰ ਪੁਰ ਹਜ਼ਾਰ ਭਗ ਭਾਵ ਇਸਤਰੀ ਦੇ ਗੁਪਤ ਅੰਗ ਹਜ਼ਾਰਾਂ ਹੀ ਬਣ ਗਏ। ਪਛਤਾਉਣ ਲੱਗਾ ਉਹ। ਸਵੇਰ ਸੀ, ਅੰਮ੍ਰਿਤ ਵੇਲਾ ਸੀ। ਜਿਹੜਾ ਗੌਤਮ ਤਪਾ ਸੀ ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦਾ ਸੀ ਨਦੀ ਤੇ। ਜਦੋਂ ਗੌਤਮ ਇਸ਼ਨਾਨ ਕਰਨ ਵਾਸਤੇ ਨਦੀ ਨੂੰ ਗਿਆ, ਘਰਵਾਲੀ ਉਸਦੀ ਇਕੱਲੀ ਸੀ ਘਰ ਅਹਲਿਆ, ਇਹ ਉਸਦੇ ਪਾਸ ਚਲਾ ਗਿਆ ਜਿਹੜਾ ਇੰਦਰ ਦੇਵਤਾ ਸੀ। ਇਸਨੇ ਆਪਣੀ ਵਾਸ਼ਨਾ ਦੀ ਪੂਰਤੀ ਕੀਤੀ ਔਰ ਸਾਧ ਸੰਗਤ ਐਸਾ ਨਿਰੰਕਾਰ ਪਰਮੇਸ਼ਰ ਦਾ ਹੁਕਮ ਵਰਤਿਆ। ਵਿਦਵਾਨਾਂ ਨੇ ਹੋਰ ਬੜੇ ਵਿਸਥਾਰ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਕਿ ਕਿਸੇ ਨੇ ਮੁਰਗਾ ਬਣ ਕੇ ਬਾਂਗ ਦਿੱਤੀ, ਫਿਰ ਉਹ ਸਮੇਂ ਤੋਂ ਪਹਿਲਾਂ ਹੀ ਜਿਹੜਾ ਗੌਤਮ ਤਪਾ ਸੀਗਾ ਉਹ ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਚਲਾ ਗਿਆ, ਪਰੰਤੂ ਗੰਗਾ ਨੇ ਅੱਗਿਓਂ ਆਵਾਜ਼ ਦਿੱਤੀ, ਤੇਰੇ ਘਰ ਸੰਨ ਲੱਗੀ ਹੋਈ, ਵਾਪਸ ਮੁੜ ਜਾ। ਆਵ ਗੌਤਮ ਤਪੇ ਨੂੰ ਇਸ ਗੱਲ ਦਾ ਤੱਤ ਦੀ ਗੱਲ ਸਾਧ ਸੰਗਤ ਦੇ ਵਿੱਚ ਜਿਹੜੀ ਸਿੱਟੇ ਦੀ ਗੱਲ ਹੈ ਉਹ ਇਹ ਹੈ ਕਿ ਗੌਤਮ ਤਪੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਹੜਾ ਇੰਦਰ ਦੇਵਤਾ ਹੈ ਉਹ ਇਸ ਤਰ੍ਹਾਂ ਵਾਸ਼ਨਾ ਦੇ ਅਧੀਨ ਹੋ ਕੇ ਮੇਰੀ ਪਤਨੀ ਦੇ ਪਾਸ ਆਇਆ ਹੈ। ਜਦੋਂ ਇਹ ਵਾਪਸ ਆਇਆ ਨਦੀ ਤੋਂ ਗੌਤਮ, ਉਸਨੇ ਇਸ ਨੂੰ ਕਿਹਾ ਇੰਦਰ ਦੇਵਤੇ ਕਿ ਇੰਦਰ, ਜਿਹੜੀ ਵਾਸ਼ਨਾ ਦੇ ਅਧੀਨ ਤੂੰ ਹੋ ਕੇ ਆਇਆ ਹੈ, ਸਾਰੇ ਦੇ ਸਾਰੇ ਤੇਰੇ ਸਰੀਰ ਦੇ ਉੱਤੇ ਜਿਹੜੇ ਨਿਸ਼ਾਨ ਨੇ ਇਹ ਬਣ ਜਾਣਗੇ ਔਰਤ ਦੇ ਗੁਪਤ ਅੰਗ ਦੇ। ਤੋ ਗੌਤਮ ਨੇ ਕਿਹਾ ਸੀ ਕਿ ਇੱਕ ਭਗ ਦੇ ਪਿੱਛੇ ਤੂੰ ਮੇਰੀ ਇਸਤਰੀ ਦਾ ਸੱਤ ਭੰਗ ਕੀਤਾ ਹੈ, ਹਜ਼ਾਰਾਂ ਭਗਾਂ ਤੇਰੇ ਸਰੀਰ ਤੇ ਹੋ ਜਾਣਗੀਆਂ। ਹੋਈਆਂ ਫਿਰ ਉਸਨੇ ਇੰਦਰ ਦੇਵਤੇ ਦੇ ਹੋਈਆਂ। ਬਚਨ ਸੁਣਨੇ, ਭਾਈ ਗੁਰਦਾਸ ਜੀ ਵੀ ਦੱਸ ਰਹੇ, ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਇਹ ਬਚਨ ਉਚਾਰਿਆ। ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿਸ ਸਰੀਰ, ਸਹਿਸ ਦਾ ਅਰਥ ਹੈ ਹਜ਼ਾਰ, ਸਹਿਸ ਸਰੀਰ ਚਿਹਨ ਭਗ ਹੋਵੇ ਤਾਂ ਮਨ ਪਛੋਤਾਇਆ। ਪਛਤਾਵਾ ਲੱਗ ਗਿਆ ਹੁਣ ਉਹਨੂੰ। ਭਾਈ ਗੁਰਦਾਸ ਜੀ ਕੀ ਕਹਿ ਰਹੇ ਹਨ, ਗੌਤਮ ਨਾਰ ਅਹਲਿਆ ਤਿਸ ਨੂੰ ਦੇਖ ਇੰਦਰ ਲੁਭਾਣਾ, ਪਰ ਘਰ ਜਾਏ ਸਰਾਪ ਲੈ ਹੋਏ ਸਹਿਸ ਭਗ ਪਛੋਤਾਣਾ। ਹੁਣ ਪਰਾਏ ਘਰ ਜਾਣ ਦਾ ਸਰਾਪ ਲੈ ਲਿਆ ਇਹਦੇ ਕੋਲੋਂ, ਹੁਣ ਗੌਤਮ ਤਪੇ ਕੋਲੋਂ, ਤੇ ਸਾਧ ਸੰਗਤ ਮਨ ਹਿਰਦੇ ਦੇ ਵਿੱਚ ਹੁਣ ਪਛਤਾਵਾ ਲੱਗ ਗਿਆ। ਜਿਹੜੀ ਅਹਲਿਆ ਸੀ ਉਸਨੂੰ ਵੀ ਗੌਤਮ ਨੇ ਆਖਿਆ ਸੀ ਜਾ ਤੂੰ ਸਿਲ ਬਣ ਜਾਏਗੀ, ਪੱਥਰ ਹੋ ਜਾਏਗੀ ਤੂੰ। ਇਹਦਾ ਉਧਾਰ ਰਾਮਚੰਦਰ ਜੀ ਦੇ ਆਉਣ ਸਮੇਂ ਹੋਇਆ ਹੈ ਅਹਲਿਆ ਦਾ। ਜਿਹੜਾ ਇੰਦਰ ਦੇਵਤਾ ਕਹਿੰਦੇ ਹੁਣ ਮਨ ਚ ਪਛਤਾਵਾ, ਅਗਲੀਆਂ ਪੰਕਤੀਆਂ ਚ ਭਾਈ ਗੁਰਦਾਸ ਜੀ ਦੱਸਦੇ ਨੇ, ਸੁਨਿਆ ਹੋਵਾ ਇੰਦਰ ਲੋਕ ਲੁਕਿਆ ਸਰਵਰ ਮਨ ਸ਼ਰਮਾਣਾ। ਹੁਣ ਇੰਦਰ ਜਿਹੜਾ ਦੇਵਤਾ ਸ਼ਰਮ ਦਾ ਮਾਰਾ ਇੱਕ ਤਲਾਉ ਵਿਖੇ ਜਾ ਕੇ ਲੁਕ ਗਿਆ, ਇੰਦਰਪੁਰੀ ਸੁਨੀ ਹੋ ਗਈ। ਜਿਹੜੀ ਇੰਦਰ ਦੀ ਪੁਰੀ ਹੈ ਉਹ ਹੁਣ ਜਿੱਥੇ ਦੇਵੀ ਦੇਵਤੇ ਉਹ ਸੁਨੀ ਹੋ ਗਈ, ਹੈ ਨਹੀਂ ਇੰਦਰ ਦੇਵਤਾ, ਉੱਥੇ ਇੱਕ ਜਗ੍ਹਾ ਤੇ ਤਲਾਉ ਚ ਜਾ ਕੇ ਲੁਕ ਗਿਆ। ਹੁਣ ਸਹਿਸ ਭਗੋਂ ਲੋਇਣ ਸਹਿਸ, ਲੈ ਦੋਈ ਇੰਦਪੁਰੀ ਸਿਧਾਣਾ। ਹਜ਼ਾਰਾਂ ਪਗਾਂ ਦੇ ਹਜ਼ਾਰ ਨੇਤਰ ਹੋ ਗਏ ਤਦ ਇੰਦਰਪੁਰੀ ਨੂੰ ਗਿਆ, ਜਦ ਸਰਾਪ ਹਟਿਆ। ਭਾਵ ਇਹ ਸਰਾਪ ਜਦੋਂ ਖਤਮ ਹੋਇਆ ਦੇਵਤਿਆਂ ਆਦਿਕਾਂ ਦੁਆਰਾ, ਤਾਂ ਉਸ ਵਕਤ ਜਦੋਂ ਇੰਦਰਪੁਰੀ ਨੂੰ ਗਿਆ, ਸਤੀ ਸਤੋਂ ਟਲ ਸਿਲਾ ਹੋਏ ਨਦੀ ਕਿਨਾਰੇ ਬਾਜ ਪੁਰਾਣਾ। ਅਹੱਲਿਆ ਜੋ ਆਪਣੇ ਪਤੀ ਵਰਤ ਧਰਮ ਤੋਂ ਟਲ ਖਲੋਤੀ ਸੀ, ਪੱਥਰ ਹੋ ਕੇ ਨਦੀ ਦੇ ਕਿਨਾਰੇ ਪੈ ਰਹੀ। ਭਾਵ ਉਹ ਵੀ ਪੱਥਰ ਬਣ ਗਈ ਜਿਹੜੀ ਅਹੱਲਿਆ ਸੀ। ਤਾਂ ਸਾਧ ਸੰਗਤ, ਉਸ ਤੋਂ ਬਾਅਦ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ, ਰਘੁਪਤ ਚਰਨ ਛੋਹਦੇ ਆ ਚੱਲੀ ਸੁਰਗਪੁਰ ਬਣੇ ਬਿਬਾਣਾ। ਰਘੁਪਤ ਦਾ ਅਰਥ ਹੈ ਰਾਮ ਚੰਦਰ। ਰਾਮ ਚੰਦਰ ਜੀ ਦੇ ਚਰਨ ਸਪਰਸ਼ ਕਰਦਿਆਂ ਬਿਬਾਣਪੁਰ ਚੜ ਕੇ ਇਹ ਸਵਰਗ ਨੂੰ ਚਲੇਗੀ ਅਹੱਲਿਆ। ਭਾਵ ਇਹਦਾ ਉਧਾਰ ਉਸ ਪੱਥਰ ਬਣੀ ਹੋਈ ਦਾ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਚਰਨ ਛੁਆ ਕੇ ਕੀਤਾ ਹੈ। ਇਹ ਵੀ ਬਖਸ਼ੀ ਗਈ, ਇੰਦਰ ਆਦਿਕ ਦੇ ਨਿਸ਼ਾਨ ਵੀ ਮਿਟੇ। ਭਗਤ ਵਸ਼ਲ ਭਲਿਆਈਓ ਪਤ ਤੇ ਉਧਾਰਨ ਪਾਪ ਕਮਾਣ। ਤਤ ਦੀ ਗੱਲ ਸੁਣਨੀ, ਹੁਣ ਸਿੱਟਾ ਕੀ ਕੱਢਦੇ ਨੇ। ਕਹਿੰਦੇ ਭਲਿਆਈ ਕਰਨ ਤੋਂ ਭਗਵੰਤ ਭਗਤ ਵਛਲ ਕਹਾਉਂਦਾ ਹੈ। ਪਰਮੇਸ਼ਰ ਜਦੋਂ ਭਲਿਆਈ ਕਰਦਾ ਉਹਨੂੰ ਕਹਿੰਦੇ ਭਗਤ ਵਛਲ, ਭਾਵ ਭਗਤੀ ਨਾਲ ਪਿਆਰ ਕਰਨ ਵਾਲਾ। ਤੇ ਸਾਧ ਸੰਗਤ, ਹੋਰ ਉਹ ਕੀ ਕਹਾਉਂਦਾ ਪਰਮਾਤਮਾ? ਪਤ ਤੋਂ ਉਧਾਰਨ, ਜਦੋਂ ਪਾਪੀਆਂ ਦਾ ਉਧਾਰ ਕਰਦਾ ਹੈ, ਪਤਤ ਲੋਕਾਂ ਪਾਪਾਂ ਦੇ ਖੂਹ ਚ ਡਿੱਗਿਆਂ ਲੋਕਾਂ ਨੂੰ ਜਦੋਂ ਬਖਸ਼ਦਾ, ਉਦੋਂ ਉਹਨੂੰ ਪਤਤ ਉਧਾਰਨ ਕਹਿੰਦੇ ਹਨ, ਜਦੋਂ ਪਾਪ ਬਖਸ਼ਦਾ ਹੈ। ਬਚਨ ਫਿਰ ਸੁਣਨੇ, ਬੜੇ ਪਿਆਰੇ ਬਚਨ ਜੇ ਭਾਈ ਗੁਰਦਾਸ ਜੀ ਦੇ। ਕਹਿਣ ਲੱਗੇ ਭਗਤ ਵਛੜ ਭਲਿਆਈਓ, ਪਰਮਾਤਮਾ ਨਿਰੰਕਾਰ ਵਾਹਿਗੁਰੂ ਦਾ ਇੱਕ ਨਾਂ ਹੈ ਭਗਤ ਵਛੜ, ਵੀ ਉਹ ਭਗਤੀ ਨੂੰ ਪਿਆਰ ਕਰਦਾ ਹੈ। ਭਲਿਆਈ ਕਰਨ ਤੋਂ ਭਗਤ ਵਛੜ ਕਹਾਉਂਦਾ ਹੈ। ਤੇ ਸਾਧ ਸੰਗਤ, ਜੇ ਕੋਈ ਪਾਪੀ ਹੈ, ਵਿਕਾਰੀ ਵਿਸ਼ਈ ਨੇ, ਪਾਪਾਂ ਦੇ ਖੂਹ ਚ ਡਿੱਗੇ, ਜਦੋਂ ਉਹਨਾਂ ਤੇ ਬਖਸ਼ਿਸ਼ ਕਰਕੇ ਉਹਨਾਂ ਦੇ ਪਾਪਾਂ ਤੇ ਵੀ ਲਕੀਰ ਫੇਰ ਦਿੰਦਾ, ਤਾਂ ਪਤਤ ਉਧਾਰਨ ਕਹਾਉਂਦਾ ਹੈ, ਪਤਤ ਪਾਵਨ ਕਹਾਉਂਦਾ ਹੈ। ਨਿਰੰਕਾਰ ਪਰਮੇਸ਼ਰ ਦੇ ਐਸੇ ਵੱਖ ਵੱਖ ਨਾਮ ਨੇ ਜਿਨ੍ਹਾਂ ਨਾਲ ਉਸ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਗੁਣ ਨੋ ਗੁਣ ਸਭ ਕੋ ਕਰੈ ਔਗਣ ਕੀਤੇ ਗੁਣ ਤੇ ਸਜਾਣਾ। ਗੁਣ ਕੀਤਿਆਂ ਦਾ ਤੇ ਸਭ ਕੋਈ ਗੁਣ ਕਰਦਾ ਹੈ। ਕਿਸੇ ਨੇ ਸਾਡਾ ਭਲਾ ਕੀਤਾ, ਆਪਾਂ ਉਸ ਦਾ ਭਲਾ ਕਰ ਦਿੱਤਾ। ਕਿਸੇ ਨੇ ਸਾਡੇ ਨਾਲ ਗੁਣ ਕੀਤਾ, ਅਸੀਂ ਉਹਦੇ ਤੇ ਗੁਣ ਕਰ ਦਿੱਤਾ। ਔਗਣ ਕੀਤੇ ਗੁਣ ਤੇ ਸਜਾਣਾ, ਔਗਣਾ ਪੁਰ ਵੀ ਜੋ ਗੁਣ ਕਰੇ ਸਹੀ ਉਪਕਾਰ ਉਸ ਦਾ ਜਾਣੀਦਾ ਹੈ। ਭਾਵ ਭਲਿਆਂ ਨਾਲ ਤੇ ਸਾਰੇ ਭਲਿਆਈ ਕਰਦੇ, ਜਿਹੜਾ ਬੁਰਿਆਂ ਦਾ ਵੀ ਭਲਾ ਕਰੇ ਉਹ ਪਰ ਉਪਕਾਰੀ ਗਿਣਿਆ ਜਾਂਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ। ਬੜੇ ਪਿਆਰੇ ਬਚਨ ਇੱਕ ਗੁਰਮੁਖ ਪਿਆਰੇ ਨੇ ਆਖੇ। ਕਹਿਣ ਲੱਗੇ ਭਲਿਆਂ ਨਾਲ ਭਲਿਆਈ ਸਭ ਕੋਈ ਜਾਣੇ, ਪਰ ਬੁਰਿਆਂ ਨਾਲ ਭਲਿਆਈ ਮੇਰਾ ਗੁਰੂ ਨਾਨਕ ਜਾਣੇ। ਫਰੀਦਾ ਬੁਰੇ ਦਾ ਭਲਾ ਕਰ, ਕੋਈ ਪੱਥਰ ਵੀ ਮਾਰੇ ਬਾਬੇ ਨਾਨਕ ਦੇ। ਵਲੀ ਕੰਧਾਰੀ ਵਰਗੇ, ਬਗਦਾਦ ਦੀ ਧਰਤੀ ਤੇ ਪੀਰ ਦਸਤਗੀਰ ਵਰਗੇ, ਸਤਿਗੁਰੂ ਕਹਿੰਦੇ ਤੁਹਾਡਾ ਕੰਮ ਹੈ ਮਾਰਨਾ, ਪਰ ਮੇਰਾ ਕੰਮ ਹੈ ਤਾਰਨਾ। ਮੈਂ ਤੁਹਾਨੂੰ ਤਾਰ ਕੇ ਜਾਵਾਂਗਾ, ਤੁਹਾਨੂੰ ਭਾਵ ਸਾਗਰ ਤੋਂ ਪਾਰ ਕਰਕੇ ਜਾਵਾਂਗਾ। ਤੁਹਾਡਾ ਕਸੂਰ ਕੋਈ ਨਹੀਂ, ਤੁਹਾਡੀਆਂ ਅੱਖੀਆਂ ਵਿੱਚ ਗਿਆਨ ਦਾ ਸੁਰਮਾ ਨਹੀਂ ਪਿਆ। ਤੁਹਾਨੂੰ ਕੀ ਪਤਾ ਹੈ ਜਿਸ ਨੂੰ ਅਸੀਂ ਪੱਥਰ ਮਾਰ ਰਹੇ ਉਹ ਕੌਣ ਹੈ? ਇਸ ਤਰ੍ਹਾਂ ਸੋਚਦੇ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਕਿ ਤੁਸੀਂ ਪੱਥਰ ਮਾਰ ਰਹੇ ਹੋ, ਤੁਹਾਡਾ ਕਸੂਰ ਇਸ ਕਰਕੇ ਨੇ, ਤੁਹਾਨੂੰ ਮੇਰੇ ਬਾਰੇ ਪਤਾ ਹੀ ਨਹੀਂ ਕਿ ਸਾਹਮਣੇ ਕੌਣ ਖੜਾ ਹੈ। ਤੁਸੀਂ ਤੇ ਆਮ ਦੁਨੀਆਦਾਰ ਸੰਸਾਰੀ ਤੇ ਆਪਣੇ ਨਾਲੋਂ ਨੀਵਾਂ ਸਮਝਦੇ ਹੋ। ਕੌਣ ਜਾਣੇ ਸਭ ਤੇ ਵੱਡਾ ਸਤਿਗੁਰੂ ਨਾਨਕ ਸਾਡੇ ਸਾਹਮਣੇ ਖਲੋਤਾ ਹੈ। ਕੀ ਪਤਾ ਸੀ ਉਹਨਾਂ ਪੱਥਰ ਮਾਰਨ ਵਾਲਿਆਂ ਨੂੰ, ਜਿਹੜੇ ਬਾਬੇ ਨਾਨਕ ਨੂੰ ਪੱਥਰ ਮਾਰਦੇ ਸਨ? ਉਹਨਾਂ ਨੂੰ ਥੋੜੀ ਪਤਾ ਸੀ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਜਦੋਂ ਗੁਰੂ ਬਾਬਾ ਜੀ ਨੇ ਉਹਨਾਂ ਦੇ ਕਵਾੜ ਖੋਲੇ, ਸਾਰੇ ਬਾਬੇ ਦੇ ਚਰਨਾਂ ਤੇ ਡਿੱਗ ਪਏ, ਜਿਹੜੇ ਕਹਿੰਦੇ ਸਨ ਜਾਹਰ ਪੀਰ ਜਗਤ ਗੁਰ ਬਾਬਾ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਗੁਣ ਨੋ ਗੁਣ ਸਭ ਕੋ ਕਰੇ, ਗੁਣ ਕੀਤਿਆਂ ਤਾਂ ਸਭ ਕੋਈ ਗੁਣ ਕਰਦਾ ਹੈ, ਭਲਾ ਕੀਤਿਆਂ ਤਾਂ ਸਭ ਕੋਈ ਭਲਾ ਕਰਦਾ ਹੈ। ਔਗਣ ਕੀਤੇ ਗੁਣ ਤੇ ਸਜਾਣਾ, ਔਗਣ ਵੀ ਕੋਈ ਕਰੇ ਤੇ ਉਸ ਨਾਲ ਗੁਣ ਹੀ ਕਰੋ, ਬੁਰਿਆਈ ਵੀ ਕੋਈ ਕਰੇ ਤੇ ਉਸ ਦਾ ਭਲਾ ਹੀ ਕਰੋ। ਐਸੇ ਪਰਉਪਕਾਰੀ ਸਹੀ ਪਰਉਪਕਾਰੀ ਨੇ, ਇਹ ਉਪਕਾਰ ਸਹੀ ਜਾਣੀਦਾ ਹੈ, ਸਭ ਤੋਂ ਉੱਤਮ ਉਪਕਾਰ ਹੈ। ਐਸੇ ਵਿਰਲੇ ਵਿਰਲੇ ਟਾਵੇਂ ਟਾਵੇਂ ਨੇ ਸੰਸਾਰ ਚ। ਅਬ ਗਤ ਗਤ ਕਿਆ ਆਖ ਵਖਾਣਾ, ਪਰਮੇਸ਼ਰ ਦੀ ਅਗਾਧ ਗਤੀ ਹੈ, ਵਰਣਨ ਨਹੀਂ ਕੀਤੀ ਜਾ ਸਕਦੀ, ਉਸ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਤੋ ਸਾਧ ਸੰਗਤ ਇਹ ਸਾਰਾ ਬਚਨ ਜਿਹੜਾ ਗੌਤਮ ਤਪੇ ਦਾ ਅਹੱਲਿਆ ਦਾ ਇੰਦਰ ਦਾ ਆਇਆ ਇਸ ਕਥਾ ਵਿਚਾਰ ਦਾ ਸਿੱਟਾ ਇਹ ਹੈ ਕਿ ਵਿਵਚਾਰ ਤੇ ਪਾਪ ਨਹੀਂ ਕਰਨਾ ਚਾਹੀਦਾ, ਪਾਪਾਂ ਤੋਂ ਬਚੋ, ਇਹਨਾਂ ਪਾਪਾਂ ਦੀ ਨਦੀ ਵਿੱਚ ਨਹੀਂ ਰੁੜਨਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਐਸਾ ਜੀਵਨ ਬਣ ਜਾਏ। ਤੋ ਸਾਧ ਸੰਗਤ ਜੇ ਸੰਸਾਰ ਜਗਤ ਦੇ ਵਿੱਚ ਕੋਈ ਪਤਤ ਹੈ ਵੀ ਆ, ਜਦੋਂ ਸਿਮਰਨ ਦੇ ਵਿੱਚ ਲੱਗਦਾ ਹੈ, ਪਰਮੇਸ਼ਰ ਦੇ ਚਰਨਾਂ ਤੇ ਢਹਿ ਕੇ ਆਪਣੇ ਪਾਪਾਂ ਗੁਨਾਹਾਂ ਦੀ ਖਿਮਾ ਮੰਗਦਾ, ਉਹ ਸਾਰੀ ਦੀ ਸਾਰੀ ਮੈਲ ਪਰਮੇਸ਼ਰ ਫਿਰ ਧੋ ਕੇ ਆਪਣੇ ਚਰਨਾਂ ਵਿੱਚ ਲੀਨ ਕਰ ਲੈਂਦਾ ਹੈ। ਉਸ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਨਹੀਂ ਉਸ ਦਾ ਪੂਰਨ ਤੌਰ ਤੇ ਵਰਣਨ ਕੀਤਾ ਜਾ ਸਕਦਾ। ਅਬ ਗਤ ਗਤ ਕਿਆ ਆਖ ਵਖਾਣਾ, ਪਰਮੇਸ਼ਰ ਦੀ ਵਡਿਆਈ ਮੈਂ ਕਿਤਨੀ ਕੋ ਬਿਆਨ ਕਰਾਂ, ਨਹੀਂ ਬਿਆਨ ਕੀਤੀ ਜਾ ਸਕਦੀ, ਨਹੀਂ ਵਰਣਨ ਕੀਤੀ ਜਾ ਸਕਦੀ। ਭਾਵ ਭਾਈ ਸਾਹਿਬ ਭਾਈ ਗੁਰਦਾਸ ਜੀ ਐਸੀ ਵਡਿਆਈ ਪਰਮੇਸ਼ਰ ਦੀ ਦੱਸਦੇ ਹਨ।